ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਚੱਲ ਰਹੀ ਲੜੀਵਾਰ ਕਥਾ 447 ਅੰਗ ਤੇ 13ਵਾਂ ਸ਼ਬਦ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਆਸਾ ਮਹੱਲਾ ਚੌਥਾ। ਮਨ ਨਾਮ ਜਪਾਨਾ, ਹਰ ਹਰ ਮਨ ਭਾਨਾ, ਹਰ ਭਗਤ ਜਨਾ ਮਨ ਚਾਉ ਜੀਉ। ਸੋ ਮਨ ਤੋਂ ਭਾਵ ਇੱਥੇ ਹੈ ਸ਼੍ਰੋਮਣੀ, ਜੋ ਹਰ ਹਰ ਨੂੰ, ਜੋ ਭਾਨਾ ਤੋਂ ਭਾਵ ਭਾਇਆ ਪਰਮਾਤਮਾ ਨੂੰ, ਸ਼੍ਰੋਮਣੀ ਜੋ ਹੈ ਵਾਹਿਗੁਰੂ ਉਹਨੂੰ ਜੋ ਭਾ ਗਿਆ ਹੈ, ਉਹਨੇ ਆਪਣੇ ਮਨ ਵਿੱਚ ਨਾਮ ਜਪਣਾ ਅਤੇ ਹੋਰਨਾਂ ਤੋਂ ਜਪਾਉਣਾ ਕੀਤਾ। ਸੋ ਜੋ ਭਾਇਆ ਹੈ ਵਾਹਿਗੁਰੂ ਨੂੰ ਚੰਗਾ ਲੱਗਾ ਹੈ, ਉਸਨੂੰ ਸਤਿਗੁਰੂ ਨਾਮਦਾਨ ਬਖਸ਼ਿਸ਼ ਕਰ ਦਿੰਦੇ ਹਨ। ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੇ ਏਕ ਕਣੀ। ਇੱਕ ਕਣੀ ਰੱਖ ਕੇ ਇੱਕ ਵਿੱਚ ਸਾਰੀ ਦੁਨੀਆਂ ਉਹਦੇ ਪਿੱਛੇ ਲੱਗ ਕੇ ਫਿਰ ਨਾਮ ਜਪਣਾ ਸ਼ੁਰੂ ਕਰ ਦਿੰਦੀ ਹੈ। ਹਰੀ ਦੇ ਭਗਤ ਜਨਾਂ ਦੇ ਮਨ ਵਿੱਚ ਨਾਮ ਜਪਣ ਦਾ ਹੀ ਹਮੇਸ਼ਾ ਉਤਸ਼ਾਹ ਬਣਿਆ ਰਹਿੰਦਾ। ਜੋ ਜਨ ਮਰ ਜੀਵੇ ਤਿੰਨੇ ਅੰਮ੍ਰਿਤ ਪੀਵੇ, ਮਨ ਲਾਗਾ ਗੁਰਮਤ ਭਾਉ ਜੀਉ। ਜਿਹੜੇ ਜੀਵ ਫਿਰ ਮਰ ਕੇ ਜੀਵੇ ਨੇ, ਭਾਵ ਮਰ ਜੀਵੜੇ ਹੋਏ ਨੇ, ਅੰਦਰੋਂ ਆਪਣੇ ਆਪ ਨੂੰ ਜਿਨ੍ਹਾਂ ਨੇ ਮਾਰ ਦਿੱਤਾ, ਜੀਵਤ ਭਾਅ ਤੋਂ ਮਰੇ ਨੇ, ਸੋ ਉਹਨਾਂ ਨੇ ਨਾਮ ਅੰਮ੍ਰਿਤ ਪੀਤਾ ਹੈ, ਕਿਉਂਕਿ ਉਹਨਾਂ ਨੇ ਆਪਣਾ ਆਪ ਅੰਦਰੋਂ ਮਾਰ ਦਿੱਤਾ। ਪਰ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਗੁਰਮਤ ਜਿਹੜੀ ਹੈ ਲੈ ਕੇ ਗੁਰਸਿੱਖਿਆ ਕਰਕੇ ਹੀ ਮਨ ਦੇ ਵਿੱਚ ਉਸ ਵਾਹਿਗੁਰੂ ਦਾ ਉਹਨਾਂ ਦੇ ਅੰਦਰ ਪ੍ਰੇਮ ਲੱਗਿਆ। ਗੁਰਸਿੱਖਿਆ ਪਹਿਲਾਂ ਜ਼ਰੂਰੀ ਹੈ, ਫਿਰ ਆਪਾਂ ਭਾਵ ਅੰਦਰੋਂ ਮਰਦਾ, ਕਿਉਂਕਿ ਆਪਾਂ ਆਪਣੇ ਬਾਹਰਲੇ ਹਿੱਸੇ ਨੂੰ ਅੰਦਰ ਲੈ ਗਏ। ਬਾਹਰਲਾ ਹਿੱਸਾ ਆਪਣਾ ਇਸ ਤਰ੍ਹਾਂ ਅੰਦਰ ਚਲਿਆ ਗਿਆ ਕਿ ਜਿਹੜੀ ਅੰਦਰ ਆਤਮਾ ਹੈ, ਜੀਵ ਆਤਮਾ ਹੈ, ਆਪਾਂ ਉਹਦੇ ਉੱਤੇ ਵੀ ਸਰੀਰ ਦਾ ਅਕਸ ਪਾ ਲਿਆ, ਕਿਉਂਕਿ ਜਿਹੜੀ ਆਤਮਾ ਅੰਦਰ ਹੈ ਉਹ ਆਤਮਾ ਸਿਰਫ ਆਤਮਾ ਹੀ ਸ਼ੁੱਧ ਰੂਪ ਹੈ, ਪਰ ਆਪਾਂ ਨੇ ਉਹਦੇ ਉੱਤੇ ਐਸਾ ਅਸਰ ਪਾਇਆ। ਆਤਮਾ ਹੀ ਅੰਦਰੋਂ ਕਹੀ ਜਾਂਦੀ ਕਿ ਮੈਂ ਸਰੀਰ ਹਾਂ, ਮੇਰਾ ਇਹ ਨਾਂ ਹੈ, ਫਲਾਨੀ ਜਾਤ ਹੈ, ਫਲਾਨੇ ਥਾਂ ਮੇਰੀ ਰਹਿਸ਼ ਹੈ, ਮੈਂ ਵਿਆਹ ਵਰਿਆ ਹਾਂ ਜਾਂ ਬਾਲ ਬੱਚੇ, ਮੇਰਾ ਇਹ ਕੰਮ ਕਾਰ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਬਾਹਰਲੇ ਅਕਸ ਨੂੰ ਚੁੱਕ ਕੇ ਅੰਦਰ ਆਤਮਾ ਤੇ ਲੈ ਗਏ ਆਪਾਂ। ਜਦੋਂ ਕਿ ਆਤਮਾ ਸਰੀਰ ਨੂੰ ਦੇਖ ਕੇ ਜੀਵ ਸਰੀਰ ਹੀ ਸਮਝ ਜਾਂਦਾ ਆਪਣੇ ਆਪ ਨੂੰ, ਇਸ ਅਕਸ ਨੂੰ ਹਟਾਉਣਾ ਆਪਾਂ ਨੇ ਆਪਣੀ ਆਤਮਾ ਤੋਂ ਅੰਦਰੋਂ, ਆਪਣੇ ਆਪ ਨੂੰ ਇਹ ਬਾਹਰਲੇ ਜੀਵ ਪੁਣੇ ਤੋਂ ਹਟਾ ਕੇ ਸ਼ੁੱਧ ਆਤਮਾ ਰੂਪ ਜਾਣਨਾ, ਇਹਦੇ ਲਈ ਅਭਿਆਸ ਕਰਨਾ ਪੈਂਦਾ। ਸੋ ਇਸ ਤਰ੍ਹਾਂ ਮਹਾਤਮਾ ਦਰਸਾਉਂਦੇ ਨੇ ਇਸ ਗੱਲ ਨੂੰ ਕਿ ਜਿਵੇਂ ਕੋਈ ਬੰਦਾ ਆਪਣੇ ਆਪ ਨੂੰ ਮਹਿਸੂਸ ਕਰਨ ਲੱਗ ਜਾਵੇ। ਕਈ ਵਾਰ ਕਈਆਂ ਨੂੰ ਐਸਾ ਹੋ ਜਾਂਦਾ ਕਿ ਮੈਂ ਤਾਂ ਹੁਣ ਬਹੁਤ ਭਾਰਾ ਹੋ ਗਿਆ, ਹੋਰ ਭਾਰਾ ਹੋ ਗਿਆ, ਇੱਕ ਮਨ ਹੀ ਖਿਆਲ ਕਰਨ ਲੱਗ ਜਾਵੇ। ਸੋ ਇਸ ਤਰ੍ਹਾਂ ਮਨ ਦੇ ਅੰਦਰ ਐਸਾ ਬਣ ਜਾਂਦਾ ਖਿਆਲ ਕਿ ਪਤਾ ਨਹੀਂ ਫਲਾਨੇ ਥਾਂ ਤੋਂ ਮੈਂ ਹੁਣ ਲੰਘ ਹੀ ਨਹੀਂ ਸਕਦਾ, ਜਾਂ ਆਪਣੇ ਆਪ ਨੂੰ ਕੋਈ ਇਉਂ ਸਮਝੇ ਕਿ ਮੇਰਾ ਕੱਦ ਬਹੁਤ ਵੱਡਾ ਬਹੁਤ ਵੱਡਾ, ਮੈਂ ਡਰਨ ਲੱਗ ਜਾਵੇ ਕਿ ਸਾਹਮਣੇ ਪੁਲ ਦੇ ਵਿੱਚ ਮੇਰੀ ਕਾਰ ਨਾ ਵਜੇ, ਕਾਰ ਬਹੁਤ ਉੱਚੀ ਮੇਰੀ, ਇੱਕ ਭੁਲੇਖਾ ਹੀ ਹੋਇਆ। ਇਸੇ ਤਰ੍ਹਾਂ ਮਨ ਦੇ ਅੰਦਰ ਇੱਕ ਵਹਿਮ ਹੋ ਗਿਆ ਕਿ ਮੈਂ ਸਰੀਰ ਹਾਂ, ਮੇਰਾ ਫਲਾਨਾ ਨਾਂ ਹੈ, ਮੇਰੀ ਫਲਾਨੀ ਜਾਤ ਹੈ। ਇਸ ਤਰ੍ਹਾਂ ਮਨ ਦਾ ਅਕਸ ਜਿਹੜਾ ਸੀ ਬਾਹਰਲਾ ਅਕਸ ਮਨ ਤੱਕ ਗਿਆ, ਅਤੇ ਗਲਤੀ ਨਾਲ ਆਪਣੇ ਆਪ ਨੂੰ ਇਹ ਸਰੀਰ ਸਮਝਣ ਲੱਗ ਪਿਆ। ਸਤਿਗੁਰੂ ਕਹਿੰਦੇ ਉਹ ਭੁਲੇਖਾ ਦੂਰ ਕਰਨਾ, ਉਹ ਹੈ ਕਿ ਜੀਵਤ ਭਾਵ ਤੋਂ ਮਰਨਾ, ਮੈਂ ਸਰੀਰ ਨਹੀਂ ਹਾਂ, ਮੈਂ ਬੁੱਧੀ ਨਹੀਂ ਹਾਂ, ਮੈਂ ਮਨ ਨਹੀਂ ਹਾਂ, ਮੈਂ ਇੰਦਰੀਆਂ ਵੀ ਨਹੀਂ ਹਾਂ, ਇਸ ਤਰ੍ਹਾਂ ਆਪਣੇ ਆਪ ਨੂੰ ਉਸ ਚੀਜ਼ ਤੋਂ ਮੁਕਤ ਕਰਨਾ। ਫਿਰ ਮਹਾਰਾਜ ਕਹਿੰਦੇ ਤੂੰ ਜੀਵਤ ਭਾਵ ਤੋਂ ਮਰੇਗਾ, ਫਿਰ ਗੁਰੂ ਦੀ ਸਿੱਖਿਆ ਲੈ ਕੇ ਨਾਮ ਦੇ ਨਾਲ ਪ੍ਰੇਮ ਲਾ ਕੇ ਆਪ ਜਪਣਾ ਅਤੇ ਦੂਸਰੇ ਨੂੰ ਜਪਾਉਣ ਦੀ ਫਿਰ ਸੇਵਾ ਕਰਨੀ ਹੈ। ਮਨ ਹਰ ਹਰ ਭਾਉ ਗੁਰ ਕਰੇ ਪਸਾਉ, ਜੀਵਨ ਮੁਕਤ ਸੁਖ ਹੋਈ। ਜਿਹਦੇ ਮਨ ਵਿੱਚ ਵਾਹਿਗੁਰੂ ਵਾਹਿਗੁਰੂ ਨਾਮ ਦਾ ਭਾਉ ਤੋਂ ਭਾਵ ਪ੍ਰੇਮ ਹੈ, ਉਸੇ ਨੂੰ ਗੁਰੂ ਸਾਹਿਬ ਜੀ ਨਾਮ ਦੀ ਪਸਾਉ ਹੁੰਦੀ ਦਾਤ ਦਿੰਦੇ ਨੇ, ਉਸੇ ਨੂੰ ਫਿਰ ਜੀਵਨ ਮੁਕਤੀ ਦਾ ਸੁੱਖ ਪ੍ਰਾਪਤ ਹੁੰਦਾ। ਮਹਾਰਾਜ ਕਹਿੰਦੇ ਪਹਿਲਾਂ ਪ੍ਰੇਮ ਹੋਵੇ ਨਾਮ ਦਾ, ਫਿਰ ਹੀ ਮੈਂ ਨਾਮ ਦਿੰਦਾ। ਜੇ ਨਾਮ ਪ੍ਰਤੀ ਪ੍ਰੇਮ ਨਹੀਂ, ਫਿਰ ਨਾਮ ਦੀ ਦਾਤ ਇਹ ਜੀਵ ਨੂੰ ਮੈਂ ਨਹੀਂ ਦਿੰਦਾ। ਜੀਵਨ ਮਰਨ ਹਰ ਨਾਮ ਸੁਹੇਲੇ, ਮਨ ਹਰ ਹਰ ਹਿਰਦੈ ਸੋਈ। ਜਿਨ੍ਹਾਂ ਨੇ ਹਿਰਦੇ ਵਿੱਚ ਉਸ ਵਾਹਿਗੁਰੂ ਨੂੰ ਮੰਨਣ ਕੀਤਾ ਹੈ, ਅਤੇ ਜੀਵਨ ਮਰਨ ਤੋਂ ਭਾਵ ਹੁੰਦਾ ਜੀਵਤ ਭਾਅ ਤੋਂ ਮਰਨਾ ਕੀਤਾ ਹੈ, ਉਹ ਹਰੀ ਨਾਮੀ ਨੂੰ ਪਾ ਕੇ ਪਰਮਾਤਮਾ ਨੂੰ ਪ੍ਰਾਪਤ ਕਰਕੇ ਉਹ ਜੀਵ ਸੁਹੇਲੇ ਹੋ ਗਏ, ਸੁਖੀ ਹੋ ਗਏ ਨੇ। ਇਹੀ ਬਹਿ ਕੇ ਇਹ ਚਿੰਤਨ ਕਰਨਾ ਪੈਂਦਾ, ਨਾਲੇ ਤਾਂ ਗੁਰਮੰਤਰ ਦਾ ਅਭਿਆਸ, ਨਾਲੇ ਆਪਣੇ ਸਰੂਪ ਨੂੰ ਸਮਝਣ ਦਾ ਅਭਿਆਸ ਕਰਨਾ ਪੈਂਦਾ। ਜੋ ਜੋਤ ਸਾਡੇ ਅੰਦਰ ਹੈ ਉਹੀ ਬਾਹਰ ਹੈ, ਵਾਹਿਗੁਰੂ ਉਹੀ ਹੈ। ਇਉਂ ਜਾਣ ਕੇ ਵਾਹਿਗੁਰੂ ਕਹਿ ਕੇ ਆਪਣੇ ਅੰਦਰਲੀ ਜੋਤ ਅਤੇ ਬਾਹਰਲੀ ਜੋਤ ਨੂੰ ਇੱਕ ਕਰਨਾ, ਵਿਚਕਾਰ ਜਿਹੜਾ ਪੜਦਾ ਹੋਇਆ ਸਰੀਰ ਤੇ ਜਾਤ ਪਾਤ ਦਾ, ਇਹਨੂੰ ਦੂਰ ਕਰਨਾ। ਇਹ ਸਤਿਗੁਰੂ ਕਹਿੰਦੇ ਇੱਕ ਰੂਪ ਹੋਣਾ ਪਰਮਾਤਮਾ ਦੇ ਵਿੱਚ। ਮਨ ਹਰ ਹਰ ਵਸਿਆ, ਗੁਰਮਤ ਹਰ ਰਸਿਆ, ਹਰ ਹਰ ਰਸਕ ਰਸ ਗਟਾਕ ਪੀਆ ਉਹ ਜੀਓ। ਗੁਰਾਂ ਦੀ ਸਿੱਖਿਆ ਦੁਆਰੇ ਜਿਹਦੇ ਮਨ ਵਿੱਚ ਵਾਹਿਗੁਰੂ ਵਾਹਿਗੁਰੂ ਨਾਮ ਵਸਿਆ ਹੈ, ਸੋ ਉਹ ਹਰੀ ਵਿੱਚ ਉਹ ਜੀਵ ਰਚ ਮਿਚ ਗਿਆ। ਤਦਾਕਾਰ ਕਹਿੰਦੇ ਨੇ ਇਹਨੂੰ ਹੋਣਾ, ਤਦਾਕਾਰ ਦਾ ਮਤਲਬ ਨਾ ਰਚ ਮਿਚ ਗਿਆ। ਉਹ ਆਪ ਹਰੀ ਰਸ ਨੂੰ ਗੱਟ ਗੱਟ ਕਰਕੇ ਪੀਂਦਾ, ਹਰ ਹਰ ਰਸ ਗਟਾਕ ਪੀ ਆਓ ਜੀਓ, ਅਤੇ ਹੋਰਨਾਂ ਨੂੰ ਹਰੀ ਨਾਮ ਰਸ ਪਿਲਾਉਂਦਾ ਵੀ ਹੈ। ਮਨ ਨਾਮ ਜਪਾਨਾ, ਹਰ ਹਰ ਮਨ ਪਾਨਾ, ਹਰ ਭਗਤ ਜਨਾ ਮਨ ਚਾਓ ਜੀਓ। ਜਿਹਨੇ ਆਪ ਮਨ ਵਿੱਚ ਨਾਮ ਜਪਿਆ ਅਤੇ ਹੋਰਨਾਂ ਕੋਲੋਂ ਜਪਾਉਣਾ ਵੀ ਕੀਤਾ ਹੈ, ਉਹ ਸ਼੍ਰੋਮਣੀ ਵਾਹਿਗੁਰੂ ਨੂੰ ਭਾਣਾ ਤੋਂ ਭਾਵ ਪਾ ਗਿਆ। ਆਪ ਨਾਮ ਜਪ ਲੈਣਾ ਹੀ ਕਾਫੀ ਨਹੀਂ ਹੁੰਦਾ, ਜਿਵੇਂ ਸਿੱਧ ਲੋਕ ਪਹਾੜਾਂ ਨੂੰ ਚਲੇ ਗਏ, ਜੰਗਲਾਂ ਨੂੰ, ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਮੋੜ ਕੇ ਲਿਆਏ, ਜਾ ਕੇ ਉੱਥੇ ਇਕੱਲੇ ਬਹਿ ਕੇ ਨਾਮ ਜਪਦੇ ਹੋ, ਬਾਕੀ ਦੁਨੀਆਂ ਦਾ ਬੁਰਾ ਹਾਲ ਹੈ, ਬਾਕੀ ਵੀ ਦੁਨੀਆਂ ਨੂੰ ਨਾਮ ਜਪਾਓ। ਮਹਾਰਾਜ ਅਕਾਲ ਪੁਰਖ ਕਹਿੰਦੇ ਨੇ ਕਿ ਆਪ ਅੰਦਰ ਬਹਿ ਕੇ ਨਾਮ ਜਪ ਲੈਣਾ ਹੀ ਕਾਫੀ ਨਹੀਂ ਹੁੰਦਾ, ਪਰ ਉਪਕਾਰ ਵੀ ਕਰਨਾ ਆਪਾਂ ਨੇ, ਕਿਉਂਕਿ ਹਰੀ ਦੇ ਭਗਤ ਜਨਾਂ ਦੇ ਮਨ ਵਿੱਚ ਹਰੀ ਨਾਮ ਜਪਣ ਦਾ ਹੀ ਚਾਅ ਹੁੰਦਾ, ਹਮੇਸ਼ਾ ਉਤਸ਼ਾਹ ਬਣ ਜਾਂਦਾ। ਇਹ ਪਹਿਲੀ ਪੰਕਤੀ ਸੀ ਅਤੇ ਇਹ ਸ਼ੰਤਾਂ ਵਿੱਚ ਕਾਨੂੰਨ ਹੁੰਦਾ, ਜਿੱਥੇ ਪੌੜੀ ਪੂਰੀ ਕਰਨੀ ਆ ਉੱਥੇ ਫਿਰ ਉਹੀ ਪੰਕਤੀ ਦੁਬਾਰਾ ਆ ਜਾਂਦੀ ਹੈ। ਜੱਗ ਮਰਨ ਨਾ ਪਾਇਆ, ਨਿਤ ਆਪ ਲੁਕਾਇਆ, ਮਤ ਜਮ ਪਕੜੈ ਲੈ ਜਾਏ ਜੀਓ। ਮਹਾਰਾਜ ਕਹਿੰਦੇ ਇਹ ਸੰਸਾਰ ਹੈ ਨਾ ਜਿਹੜਾ, ਜਗਤ ਦੇ ਵਿੱਚ ਸੰਸਾਰੀ ਜੀਵਾਂ ਨੂੰ ਮਰਨਾ ਨਹੀਂ ਚੰਗਾ ਲੱਗਦਾ, ਮਰਨ ਦੀ ਗੱਲ ਨਾ ਕਹਿੰਦੇ ਕਰੋ। ਸੋ ਇਸ ਲਈ ਨਿਤਾ ਪ੍ਰਤੀ ਆਪਣੇ ਆਪ ਨੂੰ ਲੁਕਾਉਂਦਾ ਹੈ, ਛੁਪਾ ਕੇ ਰੱਖਦਾ ਹੈ, ਕਿਤੇ ਜਮਦੂਤ ਨਾ ਫੜ ਕੇ ਲੈ ਜਾਵੇ। ਆਪਣੀ ਉਮਰ ਨੂੰ ਲੁਕਾਉਂਦਾ, ਕੋਈ ਕਲਫ ਲਾਉਂਦਾ, ਕੋਈ ਉਮਰ ਹੀ ਘੱਟ ਦੱਸਦਾ। ਇਹ ਤਾਂ ਠੀਕ ਹੈ ਮਹਾਰਾਜ ਕਹਿੰਦੇ, ਪਰ ਜਮਦੂਤ ਕੋਲੋਂ ਕਿਵੇਂ ਲੁਕਾਏਗਾ? ਉਹਨੇ ਕੋਲ ਤਾਂ ਸਾਰਾ ਚਿੱਠਾ ਬਣਿਆ ਪਿਆ ਤੇਰਾ। ਹਰ ਅੰਤਰ ਬਾਹਰ ਹਰ ਪ੍ਰਭ ਏਕੋ, ਇਹੋ ਜੀ ਅੜਾ ਰੱਖਿਆ ਨਾ ਜਾਏ ਜੀਓ। ਅੰਦਰ ਬਾਹਰ ਸਾਰੇ ਇੱਕ ਵਾਹਿਗੁਰੂ 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 ਹੈ। ਇਸ ਕਰਕੇ ਇਹ ਜਿਹੜਾ ਜੀਵ ਹੈ ਰੱਖਿਆ ਨਹੀਂ ਜਾਂਦਾ ਲੁਕੋ ਕੇ, ਕਿਉਂਕਿ ਉਹ ਤਾਂ ਅੰਦਰ ਹੀ ਬੈਠਾ ਸਾਡੇ, ਜਿਹਨੇ ਲੈ ਕੇ ਜਾਣਾ, ਉਹ ਬਾਹਰ ਵੀ ਸਾਡੇ ਹੈ। ਕਿਉਂ ਜੀਓ ਰੱਖੀ ਜੈ, ਹਰ ਵਸਤ ਲੋੜੀ ਜੈ, ਜਿਸ ਕੀ ਵਸਤ ਸੋ ਲੈ ਜਾਏ ਜੀਓ। ਜਿਸ ਵੇਲੇ ਹਰੀ ਜੀਵ ਰੂਪ ਵਸਤੂ ਨੂੰ ਲਿਆ ਚਾਹੇ, ਵੀ ਲਿਆਉਣਾ ਹੋਣੇ ਨੂੰ, ਤਾਂ ਜੀਵ ਕਿਵੇਂ ਰੱਖਿਆ ਜਾ ਸਕਦਾ? ਲਿਆਉਣਾ ਚਾਹੇ ਵਾਹਿਗੁਰੂ, ਜਿੰਨਾ ਮਰਜ਼ੀ ਕੋਈ ਜ਼ੋਰ ਲਾਵੇ, ਸਹਸ ਸਿਆਣਪਾ ਲੱਖ ਹੋ ਤਾਂ ਇੱਕ ਨਾ ਚੱਲੇ ਨਾਲ। ਕਹਿੰਦੇ ਭਾਈ ਜੀ ਦੀ ਵਸਤੂ ਹੀ ਦਿੱਤੀ, ਉਹੀ ਉਹ ਲੈ ਹੀ ਜਾਂਦਾ ਇਹਨੂੰ। ਮਨਮੁਖ ਕਰਨ ਪਲਾਵ ਕਰ ਭਰਮੇ, ਸਭ ਔਖਦ ਦਾਰੂ ਲਾਏ ਜੀਓ। ਮਨਮੁਖ ਬੰਦੇ ਆਪਣੇ ਬਚਾਓ ਵਾਸਤੇ ਕੀਰਨੇ ਪਾਉਂਦੇ ਨੇ, ਪਲਾਵ ਹੁੰਦਾ, ਕਈ ਤਰ੍ਹਾਂ ਦੇ ਯਤਨ ਕਰਦੇ ਨੇ, ਭਟਕਦੇ ਫਿਰਦੇ ਨੇ ਅਤੇ ਸਭ ਤਰ੍ਹਾਂ ਦੀਆਂ ਦਵਾਈਆਂ ਖਾਂਦੇ ਨੇ, ਦਾਰੂ ਲਾਉਂਦੇ ਨੇ, ਪਰ ਇਹਦੇ ਸਾਰੇ ਯਤਨ ਨਿਸਫਲ ਹੁੰਦੇ ਨੇ ਕਿ ਹੁਕਮ ਤਾਂ ਉੱਤੋਂ ਹੋਣਾ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿਸ ਕੀ ਵਸਤ ਪ੍ਰਭ ਲਏ ਸਵਾਮੀ, ਜਨ ਉਭਰੇ ਸ਼ਬਦ ਕਮਾਏ ਜੀਓ। ਇਹ ਜੀਵ ਰੂਪ ਵਸਤੂ ਜਿਹਦੀ ਆ ਉਹ ਸਵਾਮੀ ਵਾਹਿਗੁਰੂ ਆਪ ਹੀ ਲੈ ਲੈਂਦਾ, ਪਰ ਜੋ ਸੇਵਕ ਜਨ ਨੇ ਉਹ ਗੁਰ ਉਪਦੇਸ਼ ਨੂੰ ਕਮਾ ਕੇ ਮੌਤ ਤੋਂ ਬਚ ਜਾਂਦੇ ਨੇ। ਮੌਤ ਤੋਂ ਬਚਣ ਦਾ ਮਹਾਰਾਜ ਕਹਿੰਦੇ ਇੱਕੋ ਹੀ ਤਰੀਕਾ ਹੈ, ਨਾਮ ਜਪੋ। ਨਾਮ ਜਪ ਕੇ ਉਹਦਾ ਸਰੂਪ ਹੋ ਜਾਓ ਪਰਮਾਤਮਾ ਦਾ ਹੀ। ਜੱਗ ਮਰਨ ਨਾ ਪਾਇਆ, ਨਿਤ ਆਪ ਲੁਕਾਇਆ, ਮਤ ਜਮ ਪਕੜੈ ਲੈ ਜਾਏ ਜੀਓ। ਕਿਉਂਕਿ ਜਗਤ ਵਿੱਚ ਸੰਸਾਰੀ ਜੀਵ ਨੂੰ ਮਰਨਾ ਚੰਗਾ ਹੀ ਨਹੀਂ ਲੱਗਦਾ, ਇਸ ਕਰਕੇ ਰੋਜ਼ ਆਪਣੇ ਆਪ ਨੂੰ ਲੁਕਾਉਂਦਾ, ਛੁਪਾ ਕੇ ਰੱਖਦਾ ਕਿ ਜਮਦੂਤ ਮੈਨੂੰ ਦੇਖੇ ਹੀ ਨਾ, ਮਤਾ ਮੈਨੂੰ ਫੜ ਕੇ ਨਾ ਲੈ ਜਾਵੇ ਕਿਤੇ। ਧੁਰ ਮਰਨ ਲਿਖਾਇਆ, ਗੁਰਮੁਖ ਸੋਹਾਇਆ, ਜਨ ਉਭਰੇ ਹਰ ਹਰ ਧਿਆਨ ਜੀਓ। ਮਰਨੇ ਨੂੰ ਧੁਰ ਤੋਂ ਹੀ ਸਭ ਨੇ ਲਿਖਾਇਆ, ਪਰ ਗੁਰਮੁਖਾਂ ਦਾ ਮਰਨਾ ਸੋਭਨੀਕ ਹੈ, ਕਿਉਂਕਿ ਗੁਰਮੁਖ ਜਨ ਜਿਹੜੇ ਹੁੰਦੇ ਨੇ ਉਹ ਵਾਹਿਗੁਰੂ ਵਾਹਿਗੁਰੂ ਚ ਧਿਆਨ ਲਗਾ ਕੇ ਬਚ ਗਏ ਨੇ। ਧਿਆਨ ਜੇ ਪਰਮੇਸ਼ੁਰ ਵਿੱਚ ਹੋਵੇ ਫਿਰ ਕਾਲ ਨਹੀਂ ਲੈਣ ਆਉਂਦਾ। ਇਹ ਦੋਨਾਂ ਦਾ ਆਪਸ ਵਿੱਚ ਫਰਕ ਹੁੰਦਾ। ਹਰ ਸੋਭਾ ਪਾਈ ਹਰ ਨਾਮ ਵਡਿਆਈ ਹਰ ਦਰਗਹਿ ਪੈਦੇ ਜਾਨ ਜੀਓ। ਹਰੀ ਨਾਮ ਦੀ ਵਡਿਆਈ ਕਰਕੇ ਗੁਰਮੁਖਾਂ ਨੇ ਜਗਤ ਵਿੱਚ ਹਰੀ ਤੋਂ ਹੀ ਸੋਭਾ ਪ੍ਰਾਪਤ ਕੀਤੀ ਅਤੇ ਹਰੀ ਦੀ ਦਰਗਾਹ ਵਿੱਚ ਜਸ ਰੂਪੀ ਪੁਸ਼ਾਕ ਨੂੰ ਪਹਿਨ ਕੇ ਪਾ ਕੇ ਜਾਣਗੇ ਉਹ। ਹਰ ਦਰਗਹਿ ਪੈਦੇ ਹਰ ਨਾਮੈ ਸੀਧੇ ਹਰ ਨਾਮੈ ਤੇ ਸੁਖ ਪਾਇਆ। ਹਰੀ ਦੀ ਦਰਗਾਹ ਵਿੱਚ ਜਸ ਰੂਪੀ ਪੁਸ਼ਾਕ ਪਹਿਨ ਕੇ ਜਾਂਦੇ ਨੇ ਅਤੇ ਹਰੀ ਨਾਮ ਕਰਕੇ ਹੀ ਸਿੱਧਾ ਹੁੰਦਾ ਕਲਿਆਣ ਹੋਣਾ। ਤੋਦਵਣ ਸਿੱਧੀ ਕਿਨੈ ਨਾ ਪਾਈ ਆ। ਸੋ ਕਲਿਆਣ ਹੁੰਦੀ ਹੈ ਜਿਹਨੇ ਸੁਖ ਪਾਇਆ ਸੋ ਹਰੀ ਨਾਮ ਕਰਕੇ ਹੀ ਪਾਇਆ। ਜੇ ਸੁਖ ਨਹੀਂ ਪਾਇਆ ਤਾਂ ਉਹਨੇ ਨਾਮ ਨਹੀਂ ਜਪਿਆ। ਇਹ ਸਿੱਧਾ ਜਾ ਇੱਕ ਅੰਦਾਜ਼ਾ ਲਾ ਲਓ। ਜਨਮ ਮਰਨ ਦੋਵੇ ਦੁੱਖ ਮੇਟੇ ਹਰ ਰਾਮੈ ਨਾਮ ਸਮਾਇਆ। ਜਨਮ ਮਰਨ ਰੂਪ ਦੋਹਾਂ ਦੁੱਖਾਂ ਨੂੰ ਮੇਟ ਕੇ ਹੀ ਹਰੀ ਰਾਮ ਨਾਮ ਦੇ ਵਿੱਚ ਇਹ ਜੀਵ ਨਾਮੀ ਦੇ ਵਿੱਚ ਅਭੇਦ ਹੁੰਦਾ। ਜਨਮ ਵੀ ਮੇਟਣਾ ਤੇ ਮਰਨ ਵੀ ਮੇਟਣਾ। ਹਰ ਜਨ ਪ੍ਰਭ ਰਲ ਇੱਕ ਹੋਏ ਹਰ ਜਨ ਪ੍ਰਭ ਏਕ ਸਮਾਨ ਜੀਓ। ਮਹਾਰਾਜ ਜੀ ਫਰਮਾਉਂਦੇ ਨੇ ਹਰੀ ਦੇ ਸੇਵਕ ਜਨ ਵਾਹਿਗੁਰੂ ਨਾਲ ਰਲ ਮਿਲ ਕੇ ਇੱਕ ਸਰੂਪ ਹੋ ਜਾਂਦੇ ਅੰਦਰੋਂ। ਇਸ ਲਈ ਹਰੀ ਦੇ ਸੇਵਕ ਜਨ ਸੰਤ ਮਹਾਤਮਾ ਤੇ ਪ੍ਰਭੂ ਇਹ ਦੋਵੇਂ ਇੱਕੋ ਹੀ ਸਮਾਨ ਹੁੰਦੇ ਨੇ। ਹਰ ਜਨ ਪ੍ਰਭ ਏਕ ਸਮਾਨ ਜੀਓ। ਹਰ ਜਨ ਦੋਈ ਏਕ ਹੈ ਬਿਬ ਵਿਚਾਰ ਕਛ ਨਾ ਹੈ। ਮਹਾਰਾਜ ਕਹਿੰਦੇ ਇੱਕ ਰੂਪ ਹੁੰਦੇ ਨੇ ਪਰ ਇਹ ਦੁਨੀਆਂ ਸਮਝਦੀ ਨਹੀਂ ਹੈ ਇਸ ਗੱਲ ਨੂੰ। ਜਿਹੜੇ ਪਰਮਾਤਮਾ ਦੇ ਪਿਆਰੇ ਹੁੰਦੇ ਨੇ ਬ੍ਰਹਮ ਗਿਆਨ 'ਚ ਚਲੇ ਜਾਂਦੇ ਨੇ ਉਹਨਾਂ ਦੇ ਵਿੱਚ ਤੇ ਪਰਮਾਤਮਾ ਦੇ ਵਿੱਚ ਜਿਹੜਾ ਅੰਤਰਾ ਸੀ ਉਹ ਖਤਮ ਹੋ ਚੁੱਕਿਆ ਹੈ। ਹੁਣ ਉਹਨਾਂ ਨੇ ਆਪਾ ਭਾਵ ਮੁਕਾ ਦਿੱਤਾ ਹੈ। ਹੁਣ ਧੁਰ ਮਰਨ ਲਿਖਾਇਆ ਗੁਰਮੁਖ ਸੋਹਾਇਆ ਜਨ ਉਭਰੇ ਹਰ ਹਰ ਧਿਆਨ ਜੀਓ। ਮਰਨਾ ਤਾਂ ਧੁਰ ਤੋਂ ਹੀ ਸਭ ਨੇ ਲਿਖਾਇਆ ਹੀ ਹੋਇਆ। ਹਰੇਕ ਦੇ ਮਸਤਕ ਤੇ ਮਰਨਾ ਪਹਿਲਾਂ ਲਿਖਦੇ ਇਹਦੇ ਉੱਤੇ ਦਵਾਈਆਂ ਤੇ ਲਿਖਿਆ ਜਾਂਦਾ ਐਕਸਪਾਇਰੀ ਡੇਟ ਇਹਦੀ ਕੀ ਹੈ। ਕਈ ਦੇਸ਼ਾਂ 'ਚ ਪਹਿਲਾਂ ਉੱਪਰ ਐਕਸਪਾਇਰੀ ਡੇਟ ਹੁੰਦੀ ਹੈ, ਮੈਨੂਫੈਕਚਰਿੰਗ ਬਾਅਦ 'ਚ ਹੁੰਦੀ ਹੈ ਉਹਦੀ। ਕਹਿੰਦੇ ਪਹਿਲਾਂ ਦੇਖ ਲਿਓ ਕਿਤੇ ਹੋਰ ਹੀ ਨਾ, ਕਿਉਂਕਿ ਐਕਸਪਾਇਰੀ ਡੇਟ ਸਾਡੀ ਮਸਤਕ 'ਤੇ ਪਹਿਲਾਂ ਲਿਖੀ ਜਾਂਦੀ ਹੈ, ਬਾਕੀ ਦੀਆਂ ਗੱਲਾਂ ਬਾਅਦ 'ਚ। ਪਰ ਗੁਰਮੁਖਾਂ ਦਾ ਮਰਨਾ ਚੰਗਾ ਹੁੰਦਾ, ਸ਼ੋਭਨੀਕ ਹੁੰਦਾ, ਕਿਉਂਕਿ ਗੁਰਮੁਖ ਜਨ ਹਰ ਹਰ ਵਿੱਚ ਧਿਆਨ ਲਗਾ ਕੇ ਜਮਾਂ ਤੋਂ ਬਚ ਕੇ ਗਏ ਨੇ। ਉਹਨਾਂ ਦਾ ਜਿਹੜਾ ਸੰਸਾਰ ਤੋਂ ਜਾਣਾ ਸੋਭਾ ਦੇ ਸਹਿਤ ਹੁੰਦਾ। ਮਨਮੁਖ ਦਾ ਮਰਨਾ ਤਾਂ ਜਾਣਾ, ਰਾਵਣ ਵੀ ਤਾਂ ਮਰਿਆ ਹੀ ਸੀ, ਹਰਨਾਸ਼ ਵੀ ਤਾਂ ਭੈੜੇ ਹੱਲ ਹੀ ਮਰਿਆ ਸੀ ਮਨਮੁਖ ਲੋਕ। ਗੁਰਮੁਖਾਂ ਦਾ ਜਾਣਾ ਸਾਰੀ ਦੁਨੀਆਂ ਨਾਲ ਜਾਂਦੀ, ਸਾਰੀ ਦੁਨੀਆਂ ਬਰਾਕ ਕਰਦੀ ਹੈ, ਪਰ ਲੋਕ ਵਿੱਚ ਉਹਨਾਂ ਦਾ ਸਤਿਕਾਰ ਹੁੰਦਾ। ਜਗ ਉਪਜੈ ਬਿਨਸੈ ਬਿਨਸ ਬਿਨਾਸੈ ਲੱਗ ਗੁਰਮੁਖ ਅਸਤਰ ਹੋਏ ਜੀਓ। ਜਗਤ ਪਿੱਛੇ ਵੀ ਉਤਪਤ ਹੋ ਕੇ ਬਿਨਸਿਆ ਸੀ ਪਿਛਲੀ ਵਾਰ, ਇਹ ਤਾਂ ਰੱਬ ਨੂੰ ਪਤਾ ਕਦੋਂ ਹੋਇਆ ਸੀ, ਹੁਣ ਵੀ ਬਿਨਸ ਰਿਹਾ, ਅੱਗੇ ਨੂੰ ਬਿਨਸ ਜਾਏਗਾ। ਜਾਂ ਇੱਥੇ ਕਹਿ ਲਓ ਜਗਤ ਦਾ ਅਰਥ ਜੀਵ ਹੈ। ਇਹ ਜੀਵ ਪਿੱਛੇ ਵੀ ਪੈਦਾ ਹੋ ਕੇ ਨਾਸ ਹੁੰਦੇ ਆ ਰਹੇ ਨੇ, ਹੁਣ ਵੀ ਅੱਗੇ ਨੂੰ ਵੀ ਨਾਸ ਹੋਣਗੇ। ਜਗਤ ਸੰਸਾਰ ਉਤਪਤ ਹੋ ਕੇ ਬਿਨਸਨੇ ਵਾਲਾ ਹੋ ਕੇ ਸ਼ੀਘਰ ਹੀ ਬਿਨਸ ਰਿਹਾ। ਜਗਤ ਉਤਪੰਨ ਹੋ ਕੇ ਨਾਸ ਹੋ ਜਾਂਦਾ ਹੈ, ਤੂੰ ਸ਼ੀਘਰ ਹੀ ਇਹਦੀ ਆਸਾ ਤੋਂ ਬਿਨਾਂ ਹੋ ਜਾ ਤੇ ਮੁਖੀ ਗੁਰਾਂ ਦੇ ਉਪਦੇਸ਼ ਲਾ ਕੇ ਅਸਥਿਰ ਹੋ ਜਾ, ਟਿਕ ਜਾ। ਗੁਰਮੰਤਰ ਦ੍ਰਿੜਾਏ ਹਰ ਰਸ ਕਰਸਾਏ ਹਰ ਅੰਮ੍ਰਿਤ ਹਰ ਮੁਖ ਚੋਏ ਜੀਓ। ਗੁਰਾਂ ਦੇ ਮੰਤਰ ਦ੍ਰਿੜ ਕਰਾਉਣ ਨਾਲ ਜੋ ਪੁਰਸ਼ ਰਸਕ ਹੋ ਜਾਂਦੇ ਨੇ, ਰਸਕ ਬੈਰਾਗੀ ਪ੍ਰੇਮੀ ਹੋ ਕੇ ਹਰੀ ਵਿੱਚ ਰਸਾਏ ਨੇ, ਤਦਾਕਾਰ ਹੋਏ ਨੇ, ਉਹਨਾਂ ਦੇ ਮੂੰਹ ਵਿੱਚ ਗੁਰਾਂ ਨੇ ਵਾਹਿਗੁਰੂ ਵਾਹਿਗੁਰੂ ਦਾ ਨਾਮ ਅੰਮ੍ਰਿਤ ਚੋਏ ਤੋਂ ਭਾਵ ਚੁਆ ਦਿੱਤਾ, ਪਾ ਦਿੱਤਾ ਹੈ। ਇੱਕ ਬੂੰਦ ਪਾ ਦਿੰਦੇ ਮੂੰਹ 'ਚ, ਇੱਕੋ ਹੀ ਬੂੰਦ ਪਾਉਂਦੇ ਨੇ ਜਦੋਂ ਪਾਉਂਦੇ ਨੇ। ਇਹ ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਪਤਾ, ਇਹ ਹੁਣ ਉੱਪਰਲੀ ਅਵਸਥਾ 'ਚ ਚੀਜ਼ ਆ ਜਾਂਦੀ ਹੈ। ਇੱਕ ਬੂੰਦ ਮਹਾਰਾਜ ਜਦੋਂ ਬਖਸ਼ਿਸ਼ ਕਰ ਦਿੰਦੇ ਨੇ, ਉਦੋਂ ਬਾਅਦ ਫਿਰ ਮਹਾਰਾਜ ਕਹਿੰਦੇ ਮੁੜ ਕੇ ਨਾ ਜੰਮੇਗਾ ਨਾ ਮਰੇਗਾ। ਹਰ ਅੰਮ੍ਰਿਤ ਰਸ ਪਾਇਆ ਮੂਆ ਜੀਵ ਆਇਆ ਫਿਰ ਬਾਹੁੜ ਮਰਨ ਨਾ ਹੋਈ। ਜਿਹਨੇ ਐਸਾ ਹਰੀ ਨਾਮ ਅੰਮ੍ਰਿਤ ਰਸ ਪਾਇਆ ਉਸ ਮਰੇ ਹੋਏ ਨੂੰ ਮੁੜ ਜਿਉਂਦਾ ਕੀਤਾ, ਫਿਰ ਦੁਬਾਰਾ ਉਹਦਾ ਕਦੇ ਮਰਨਾ ਨਹੀਂ ਹੁੰਦਾ। ਹਰ ਹਰ ਨਾਮ ਅਮਰ ਪਦ ਪਾਇਆ ਹਰ ਨਾਮ ਸਮਾਵੈ ਸੋਈ। ਜਿਹਨੇ ਹੁਣ ਹਰ ਹਰ ਨਾਮ ਨੂੰ ਜਪ ਕੇ ਅਮਰ ਪਦ ਪਾਇਆ ਉਹ ਹਰੀ ਨਾਮੀ ਵਿੱਚ ਅਭੇਦ ਹੋ ਜਾਂਦਾ ਹੌਲੀ ਹੌਲੀ, ਜਿਵੇਂ ਲੂਣ ਦੀ ਡਲੀ ਪਾਣੀ 'ਚ ਖੋਰੀ ਜਾਂਦੀ, ਲੱਭਦੀ ਨਹੀਂ ਕਿੱਧਰ ਗਈ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਨੇ ਪਰਮਾਤਮਾ ਵਿੱਚ ਤੂੰ ਇੱਕ ਮਿੱਕ ਹੋ ਜਾਏਗਾ, ਉਹਨੂੰ ਜਪ ਜਪ ਕੇ ਫਿਰ ਤੇਰੇ ਅੰਦਰੋਂ ਸਭ ਕੁਛ ਮੁੱਕ ਜਾਏਗਾ, ਨਾਮੀ ਦੇ ਵਿੱਚ ਅਭੇਦਤਾ ਹੋ ਜਾਵੇਗੀ। जन नानक नाम आधार टेक है बिन नावै अवर न कोय जियो। महाराज कथन करदे ने गुरमुख जना नूं मन बाणी करके नाम दा आसरा हुंदा है, आधार हुंदा आसरा। आसरा रूप जो परमेश्वर है उहदे नाम दी टेक गुरमुख जना नूं है। नाम तो बिना होर कोई साडा सहायक नहीं है। तिथे तू समरथ जिथे कोय नाहे उथे तेरी रख अग्नि उदर माहे। जग उपजै बिनसै बिनस बिनासै लग गुरमुख अस्तर होए जियो। ये संसार उत्पत्त होके बिनसने वाला नास होने वाला है ते बिनस हुंदा शीघर हुंदा छेती ही बिनस रहा। जो मुख गुरु दी चरणी लगे ने मुखी गुरु कौन ने गुरमुख कल विच प्रगट होवा। गुरु नानक देव जी गुरु अंगद देव जी गुरु ग्रंथ साहिब महाराज सतगुरु कहने ओही जीव चल होया है। आसा महला चौथा छंत वड्डा मेरा गोविंद अगम अगोचर आद निरंजन निरंकार जियो। 448 अंग ते फरमाउंदे ने हे मेरे गोविंद तू सारिआं तों वड्डा। मन करके अपहुंच है इंद्रियां करके अगोचर है अविशे है दिखदा नहीं अखां दे नाल। हे निरंकार तू सारिआं दी आद रूप है अते निरंजन हुंदा माया मैल तों रहत है। ताकि गत कही ना जाई अमित वड्याई मेरा गोविंद अलख अपार जियो। ओदी आप जी दी भाव जिहड़ी गात है मर्यादा रीति आ कही नहीं जांदी। आप दी वड्याई अमित है मर्यादा तो रहता गिनतियां मिनतियां तो परे है। गोविंद तू अलख है तेरा जिहड़ा अपार है तू भाव पारावार तो रहत है। गोविंद अलख अपार अपरंपर आप अपना जाणै। हे अलख पार गोविंद तू अपरम पर संसार तो परा रूप है। अपने स्वरूप नूं तू वाहिगुरु आप ही जानदा असी की जानिए। क्या यह जंत विचारे कही है जो तुद आख वखाणा। ये विचारे महाराज कहिंदे जीव की चीज है जिहड़े तेरे अंत नूं मूंह आख के कथन कर सकदे। ते छोटे छोटे कीरे किरम जे विचारे देखण नूं भावें वड्डा लगदा पर इन्ना वड्डा नहीं है यह जिन्ना वड्डा समझदा अपने आप नूं। देखण नूं किड्डा क वड्डा शरीर है पर जदों इहनूं देखी अंतर आत्मे निका जिहा किणका जिहा इह बस। इस करके महाराज कहिंदे आकार देखण नूं मनुख दा वड्डा है पर आत्मक तौर ते निका जिहा इह छोटा जिहा ही है बस। जिसनों नदर करै तूं अपनी सो गुरमुख करे विचार जियो। जिस उत्ते तूं अपनी कृपा दृष्टि इह वाहिगुरू करदा है उह गुरमुख जिहड़े हुंदे ने गुरां द्वारे फिर बैठ के संगत विच शब्द दी विचार करदे तेरी विचार करदे वाहिगुरु किड्डा है किथे रहिंदा है की कृपा करदा है। वड्डा मेरा गोविंद अगमे अगोचर आद निरंजन निरंकार जियो। ये मेरे गोविंद तू सारिआं तों वड्डा है। मन करके अगम है इंद्रियां करके अगोचर है। ये निरंकार तू सारिआं दी आद है अते निरंजन जिहड़ा माया रूप मैल तो रहत है जी। तू आद पुरख अपरंपर करता तेरा पार ना पाया जाय जियो। हे आद पुरख तू अपरंपर संसार तो परा रूप है ते सारिआं दा करता है। हे महाराज साथों तेरा पारावार और आर पार अंत नहीं पाया जा सकता। इधर नूं जाओ उधर जाओ किते भी चले जाओ उपर थले कोई पता नहीं किन्ना वड्डा तेरा आकार है। तू घट घट अंतर सर्ब निरंतर सब मह रहिया समाए जियो। सारिया घटा अंदर निरंतर हुंदा एक रस तू पूर्ण है अते सारिया जगह विच तू समा रहा है। घट अंतर पार ब्रह्म परमेश्वर ताका अंत न पाया। ये पार ब्रह्म परमेश्वर तू भावे सारिया घटा दे अंदर पूर्ण है पर ताका तिस आप जी दा अंत अज तक किसे ने हुण तक नहीं पाया है। तिस रूप न रेख अदिष्टे अगोचर गुरमुख अलख लखाया। आप जी का कोई रूप रेख नहीं है बंदे वांगू कोई रूप रेख हुंदी हत्थां दी रेखा। अदिष्ट हुंदा दिसणे तो रहत है अगोचर हुंदा इंद्रियां करके विषय है। गुरमुखां ने आप जी अलख स्वरूप नूं आप लख्या ते उत्तम जगियासुआं नूं जणा दिता है। सदा आनंद रहै दिन राती सहजे नाम समाए जियो। वो जीव रात दिन आनंद दे विच रहिंदे ने जिहड़े सुभाव की नामी दे विच भेद होए होए ने। आनंद माया विच नहीं है आनंद परमेश्वर दे विच क्योंकि उहदा नाम ही आनंद है। आनंद स्वरूप है वाहिगुरु। तू आद पुरख अपरंपर करता तेरा पार ना पाया जाए जियो। ਇਹ ਆਦਿ ਪੁਰਖ ਤੂੰ ਅਪਰੰਪਰਾ ਸੰਸਾਰ ਤੋਂ ਪਰਾ ਰੂਪ ਹੈ ਤੇ ਸਾਰਿਆਂ ਦਾ ਕਰਤਾ ਹੈ। ਸਾਡੇ ਕੋਲੋਂ ਤੁਹਾਡਾ ਜਿਹੜਾ ਪਾਰਾਵਾਰ ਨਹੀਂ ਪਾਇਆ ਜਾਂਦਾ। ਤੂੰ ਸਤ ਪਰਮੇਸ਼ਰ ਸਦਾ ਅਵਿਨਾਸ਼ੀ ਹਰ ਹਰ ਗੁਣੀ ਨਿਧਾਨ ਜੀਉ। ਇਹ ਸਤ ਚੇਤਨ ਆਨੰਦ ਸਰੂਪ ਪਰਮੇਸ਼ਰ ਤੂੰ ਸਦਾ ਹੀ ਅਵਿਨਾਸ਼ੀ ਨਾਸ ਤੋਂ ਰਹਿਤ ਹੈ। ਇਹ ਵਾਹਿਗੁਰੂ ਤੂੰ ਸ਼ੁਭ ਗੁਣਾਂ ਦਾ ਨਿਧਾਨ ਖਜ਼ਾਨਾ ਹੈ। ਹਰ ਹਰ ਪ੍ਰਭ ਏਕੋ ਅਵਰ ਨਾ ਕੋਈ ਤੂੰ ਆਪੇ ਪੁਰਖ ਸੁਜਾਨ ਜੀਉ। ਇਹ ਵਾਹਿਗੁਰੂ ਪ੍ਰਭੂ ਇੱਕ ਤੂੰ ਹੀ ਸਾਰੀਆਂ ਕਲਾਂ ਚ ਸਮਰੱਥ ਹੈ। ਤੇਰੇ ਵਰਗਾ ਹੋਰ ਕੋਈ ਨਹੀਂ, ਫਿਰ ਤੂੰ ਆਪ ਹੀ ਸੁਜਾਨ ਤੋਂ ਭਾਵ ਬੜਾ ਚਤੁਰ ਪੁਰਖ, ਸਿਆਣਾ ਬਹੁਤ ਹੈ, ਬਹੁਤ ਜ਼ਿਆਦਾ ਸਿਆਣਪ ਦੀ ਹੱਦ ਆ। ਉੱਥੇ ਜਾ ਕੇ ਕੋਈ ਨਹੀਂ ਬੋਲ ਸਕਦਾ ਉਹਨਾਂ ਦੇ ਸਾਹਮਣੇ। ਗੁਰੂ ਨਾਨਕ ਸਾਹਿਬ ਕਹਿੰਦੇ ਜਦੋਂ ਮੈਨੂੰ ਇੱਕ ਵਾਰ ਬੁਲਾਇਆ, ਮੈਂ ਪਰਮੇਸ਼ਰ ਦੇ ਦਰ ਤੇ ਗਿਆ, ਕਹਿੰਦੇ ਮੈਂ ਲੈ ਕੇ ਤਾਂ ਬੜਾ ਕੁਛ ਗਿਆ ਸੀ ਮਨ ਚ, ਆਹ ਬਚਨ ਕਰੂੰਗਾ ਆਹ ਕਰੂੰਗਾ, ਜਦੋਂ ਸਾਹਮਣੇ ਗਿਆ ਬੋਲ ਹੀ ਨਹੀਂ ਹੋਇਆ, ਚੁੱਪ ਹੀ ਕਰ ਗਿਆ। ਸੋ ਇਸ ਕਰਕੇ ਮਹਾਰਾਜ ਅਕਾਲ ਪੁਰਖ ਜੀ ਨੇ ਪੁੱਛਿਆ ਵੀ ਕਿ ਤੂੰ ਕਿਸ ਕੰਮ ਲਈ ਆਇਆ ਭਾਈ, ਕਿਸ ਕਾਰਜ ਲਈ ਆਇਆ ਹੈ, ਕਿਸ ਅਰਥ ਤੂੰ ਆਇਆ। ਕਹਿੰਦੇ ਮੈਂ ਬੋਲ ਹੀ ਨਹੀਂ ਸਕਿਆ, ਚੁੱਪ ਹੀ ਕਰ ਗਿਆ, ਕਿਉਂਕਿ ਉਹਨਾਂ ਦਾ ਸਰੂਪ ਹੀ ਐਸਾ ਪ੍ਰਕਾਸ਼ਮਈ ਤੇ ਸੁੰਦਰ ਹੈ, ਉੱਥੇ ਜਾ ਕੇ ਸਭ ਦੀਆਂ ਸਿਆਣਪਾਂ ਹੀ ਮੁੱਕ ਜਾਂਦੀਆਂ ਨੇ। ਪੁਰਖ ਸੁਜਾਨ ਤੂੰ ਪ੍ਰਧਾਨ ਤੁਧ ਜੇਵੜਿਆ ਵਰ ਨਾ ਕੋਈ। ਇਹ ਸੁਜਾਨ ਚਤੁਰ ਪੁਰਖ ਤੂੰ ਹੀ ਸਾਰਿਆਂ ਵਿੱਚੋਂ ਮੁਖੀ ਹੈ, ਤੇਰੇ ਜਿੱਡਾ ਵੱਡਾ ਹੋਰ ਕੋਈ ਨਹੀਂ। ਜਿੱਥੇ ਜਾ ਕੇ ਇੱਥੇ ਭਾਵੇਂ ਕੋਈ ਕਿੱਡਾ ਬਣਿਆ ਫਿਰੇ ਆਪਣੇ ਆਪ 'ਚ, ਜਦੋਂ ਪਰਮੇਸ਼ਰ ਸਾਹਮਣੇ ਜਾਂਦੇ ਨੇ, ਚਾਹੇ ਕੁਛ ਵੀ ਗਲਤੀ ਨਾ ਕੀਤੀ ਹੋਵੇ ਤਾਂ ਵੀ ਕੰਬਦਾ ਮਨ, ਥਰ ਥਰ ਕੰਬਣ ਲੱਗ ਜਾਂਦਾ ਬੰਦਾ, ਪ੍ਰਤਾਪ ਹੀ ਇੰਨਾ ਜ਼ਿਆਦਾ ਉਹਨਾਂ ਦਾ, ਖਾੜੀ ਨਹੀਂ ਹੁੰਦਾ। ਇਸ ਕਰਕੇ ਸਤਿਗੁਰੂ ਕਹਿੰਦੇ ਵਾਹਿਗੁਰੂ ਦੇ ਸਾਹਮਣੇ ਜਾਣਾ ਬਹੁਤ ਔਖਾ ਆਪਾਂ ਨੂੰ। ਸੋ ਇਸ ਕਰਕੇ ਮਹਾਰਾਜ ਇਹ ਵੀ ਕਹਿੰਦੇ ਨੇ ਥਰ ਹਰ ਕੰਪੈ ਬਾਲਾ ਜੀਓ, ਨਾ ਜਾਣੋ ਕਿਆ ਕਰਸੀ ਪੀਓ। ਤੇਰਾ ਸ਼ਬਦ ਸਭ ਤੂੰ ਹੈ ਵਰਤ ਹੈ, ਤੂੰ ਆਪੇ ਕਰੈ ਸੋ ਹੋਈ। ਇਹ ਸ਼ਬਦ ਤੋਂ ਭਾਵ ਇੱਥੇ ਸੰਸਾਰ ਹੈ, ਸੰਸਾਰ ਤੇਰਾ ਹੈ, ਤੂੰ ਹੀ ਸਾਰਿਆਂ ਵਿੱਚ ਵਰਤ ਰਿਹਾ, ਜੋ ਤੂੰ ਕਰਦਾ ਉਹੀ ਹੁੰਦਾ ਹੈ ਵਾਹਿਗੁਰੂ, ਹੋਰ ਨਹੀਂ ਕੋਈ ਕਰ ਸਕਦਾ, ਤੁਹਾਡਾ ਕੀਤਾ ਹੋਇਆ ਹੀ ਹੁੰਦਾ ਹੈ। ਹਰ ਸਭ ਮਹਿ ਰਹਿਆ, ਹਰ ਸਭ ਮਹਿ ਰਵਿਆ ਏਕੋ ਸੋਈ, ਗੁਰਮੁਖ ਲਖਿਆ ਹਰ ਨਾਮ ਜੀਓ। ਉਹ ਇੱਕ ਹਰੀ ਸਾਰਿਆਂ ਵਿੱਚ ਹੀ ਵਿਆਪਕ ਹੈ, ਗੁਰਮੁਖਾਂ ਨੇ ਗੁਰਾਂ ਦੁਆਰੇ ਨਾਮ ਜਪ ਕੇ ਉਸ ਹਰੀ ਨੂੰ ਜਾਣ ਲਿਆ ਕਿ ਤੂੰ ਸਾਰਿਆਂ 'ਚ ਆਪ ਹੀ ਬੈਠਾ। ਇਸੇ ਕਰਕੇ ਸਾਰਿਆਂ ਨੂੰ ਪਿਆਰ ਕਰਦੇ ਨੇ, ਪ੍ਰੇਮ ਕਰਦੇ ਨੇ, ਸਾਰਿਆਂ ਵਿੱਚ ਆਪ ਬੈਠਾ। ਤੂੰ ਸਤ ਪਰਮੇਸ਼ਵਰ ਸਦਾ ਅਵਿਨਾਸ਼ੀ ਹਰ ਹਰ ਗੁਣੀ ਨਿਧਾਨ ਜੀਓ। ਇਹ ਸਤ ਚਿੱਤ ਆਨੰਦ ਰੂਪ ਪਰਮੇਸ਼ਵਰ ਤੂੰ ਸਦਾ ਹੀ ਨਾਸ ਤੋਂ ਰਹਿਤ ਹੈ। ਇਹ ਹਰ ਹਰ ਤੂੰ ਸ਼ੁਭ ਗੁਣਾਂ ਦਾ ਨਿਧਾਨ ਹੁੰਦਾ ਹੈ, ਖਜ਼ਾਨਾ ਹੈ ਆਪ। ਸਭ ਤੂੰ ਹੈ ਕਰਤਾ, ਸਭ ਤੇਰੀ ਵਡਿਆਈ, ਜਿਉਂ ਭਾਵੈ ਤਿਵੈ ਚਲਾਏ ਜੀਉ। ਸਾਰਿਆਂ ਦਾ ਕਰਤਾ ਤੂੰ ਆਪ ਹੀ ਹੈ, ਸਾਰੇ ਲੋਕ ਤੇਰੀ ਵਡਿਆਈ ਕਰਦੇ ਨੇ, ਜਿਵੇਂ ਤੂੰ ਭਾਵੈ ਤੋਂ ਭਾਵ ਚਾਹੁੰਦਾ ਉਸੇ ਪ੍ਰਕਾਰ ਸਾਰਿਆਂ ਜੀਵਾਂ ਨੂੰ ਚਲਾਉਂਦਾ ਹੈ, ਤੋਰਦਾ ਹੈ। ਆਪਾਂ ਆਪਣੀ ਮਰਜ਼ੀ 'ਚ ਨਹੀਂ ਚੱਲ ਸਕਦੇ, ਮਰਜ਼ੀਆਂ ਕਰਨ ਲੱਗ ਜਾਈਏ ਫਿਰ ਤਾਂ ਸਾਰੀ ਦੁਨੀਆਂ ਇੱਕ ਦੂਜੇ ਨੂੰ ਜਿਉਣ ਨਾ ਦੇਵੇ। ਤੁਧ ਆਪੇ ਭਾਵੈ ਤਿਵੈ ਚਲਾਵ ਹੈ, ਸਭ ਤੇਰੈ ਸ਼ਬਦ ਸਮਾਏ ਜੀਓ। ਮਹਾਰਾਜ ਸੱਚੇ ਪਾਤਸ਼ਾਹ ਤੁਧ ਹੁੰਦਾ, ਤੂੰ ਆਪੇ ਜਿਵੇਂ ਭਾਵੈ ਚਾਹੁੰਦਾ ਹੈ ਉਵੇਂ ਸਾਰਿਆਂ ਜੀਵਾਂ ਨੂੰ ਤੋਰਦਾ ਹੈ, ਕਿਉਂਕਿ ਸਾਰੇ ਜੀਵ ਤੇਰੇ ਹੀ ਸ਼ਬਦ ਤੋਂ ਭਾਵ ਹੁਕਮ ਵਿੱਚ ਸਮਾਏ। ਇੱਥੇ ਸ਼ਬਦ ਦਾ ਅਰਥ ਹੁਕਮ ਹੈ, ਕਿਤੇ ਸ਼ਬਦ ਦਾ ਅਰਥ ਬ੍ਰਹਮ ਹੈ, ਕਿਤੇ ਸ਼ਬਦ ਦਾ ਅਰਥ ਸੰਸਾਰ ਹੈ, ਕਿਤੇ ਸ਼ਬਦ ਦਾ ਅਰਥ ਉਪਦੇਸ਼ ਹੈ, ਪਰ ਕਰਨ ਮੁਤਾਬਕ ਲੱਗਣਾ। ਸਭ ਸ਼ਬਦ ਸਮਾਵੈ ਜਾਂ ਤੁਧ ਭਾਵੈ, ਤੇਰਾ ਸ਼ਬਦ ਵਡਿਆਈ। ਹੇ ਵਾਹਿਗੁਰੂ, ਸਾਰੇ ਜੀਵ ਤੇਰੇ ਸ਼ਬਦ ਭਾਵ ਹੁਕਮ 'ਚ ਸਮਾ ਰਹੇ ਨੇ। ਕਹਿੰਦੇ ਜਾਂ ਤੈਨੂੰ ਭਾ ਜਾਣ ਤਾਂ ਉਹਨਾਂ ਨੂੰ ਤੇਰੇ ਹੁਕਮ ਵਿੱਚ ਹੀ ਵਡਿਆਈ ਮਿਲਦੀ ਹੈ। ਗੁਰਮੁਖ ਬੁੱਧ ਪਾਈਐ ਆਪ ਗਵਾਈਐ, ਸਭ ਦੇ ਰਹਿਆ ਸਮਾਈ। ਗੁਰਾਂ ਦੁਆਰੇ ਆਤਮ ਸ਼ੈਣੀ ਬੁੱਧੀ ਪਾਈਏ ਤੇ ਆਪ ਹੁੰਦਾ ਹੰਕਾਰ ਨੂੰ ਗਵਾਈਏ, ਆਪ ਗਵਾਈਐ ਤਾਂ ਸੌ ਪਾਈਐ। ਔਰ ਕੈਸੀ ਚਤੁਰਾਈ, ਸੌ ਨਦਰ ਕਰ ਦੇਖੈ ਸੌ ਦਿਨ ਲੇਖੈ, ਕਾਮਣ ਨੌਨਿਤ ਪਾਈ ਆਪ ਗਵਾਈਐ। ਆਪਾ ਭਾਵ ਹੰਕਾਰ ਛੱਡੋ, ਸ਼ਬਦੇ ਰਹਿਆ ਸਮਾਈ, ਤਾਂ ਫਿਰ ਇਉਂ ਨਿਸ਼ਚੇ ਕਰਦਾ ਕਿ ਬ੍ਰਹਮ ਸ਼ਬਦੇ ਹੁੰਦਾ, ਇੱਥੇ ਸੰਸਾਰ ਦੇ ਵਿੱਚ ਹੀ ਵਿਆਪਕ ਹੋ ਰਿਹਾ ਹੈ। ਸੋ ਇਸ ਤਰ੍ਹਾਂ ਜਿਹੜਾ ਆਪਾ ਭਾਵ ਗਵਾਉਣਾ, ਇਹਦੀ ਕਾਫ਼ੀ ਜ਼ਿਆਦਾ ਸਟੱਡੀ ਕਰਨੀ ਪੈਂਦੀ। ਆਪਾ ਭਾਵ ਗਵਾਉਣਾ ਕਿਵੇਂ ਹੈ? ਮੈਂ ਆਪਣੇ ਆਪ ਨੂੰ ਅੰਦਰੋਂ ਦੇਖਣਾ, ਮੈਂ ਅੰਦਰ ਕੌਣ ਹਾਂ ਅਤੇ ਬਾਹਰ ਸਰੀਰ ਹੈ। ਇਹ ਚੀਜ਼ ਨੂੰ ਆਪਾਂ ਖਤਮ ਕਰਨਾ ਹੌਲੀ ਹੌਲੀ ਨਾਮ ਦੇ ਨਾਲ, ਅਭਿਆਸ ਦੇ ਨਾਲ। ਇਹੀ ਚੀਜ਼ ਨਹੀਂ ਮੁੱਕਦੀ ਉਦੋਂ ਜਦੋਂ ਆਪਾਂ ਭਾਵ ਮੁੱਕ ਜਾਂਦਾ, ਬੰਦਾ ਮੋਮ ਵਰਗਾ ਹੋ ਜਾਂਦਾ, ਬਿਲਕੁਲ ਨਰਮ ਦਿਲ ਹੋ ਜਾਂਦਾ। ਜਦੋਂ ਤੱਕ ਇਹ ਆਪਾਂ ਭਾਵ ਨਹੀਂ ਮਿਟਦਾ ਉਦੋਂ ਤੱਕ ਹਉਮੈ ਹੀ ਹਉਮੈ ਰਹਿੰਦੀ ਬੰਦੇ ਦੇ ਵਿੱਚ। ਤੇਰਾ ਸ਼ਬਦ ਇਹ ਅਗੋਚਰ ਗੁਰਮੁਖ ਪਾਈਐ ਨਾਨਕ ਨਾਮ ਸਮਾਏ ਜੀਓ। ਇਹ ਅਗੋਚਰ ਇੰਦਰੀਆਂ ਕਰਕੇ ਵਿਸ਼ੇ ਪਰਮਾਤਮਾ ਤੇਰਾ ਉਪਦੇਸ਼ ਗੁਰੂਆਂ ਦੁਆਰੇ ਪਾਈਏ ਤਾਂ ਨਾਮੀ ਵਿੱਚ ਸਮਾਏ ਅਭੇਦ ਹੋ ਜਾਈਦਾ ਹੈ। ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ, ਜਿਉਂ ਭਾਵੈ ਤਿਵੈ ਚਲਾਏ ਜੀਓ। ਇਹ ਕਰਤਾ ਵਾਹਿਗੁਰੂ ਸਰਬ ਰੂਪ ਤੂੰ ਆਪ ਹੀ ਹੈ ਨਾ, ਸਾਰੀ ਤੇਰੀ ਹੀ ਵਡਿਆਈ ਹੋ ਰਹੀ। ਜਿਵੇਂ ਆਪ ਨੂੰ ਭਾਵੇ ਉਵੇਂ ਜੀਵਾਂ ਨੂੰ ਚਲਾਉਂਦੇ ਹੋ, ਅਸੀਂ ਆਪ ਦੇ ਹੁਕਮ ਵਿੱਚ ਹਾਂ। ਇਹ ਭਾਣੇ 'ਚ ਲਿਆਉਣ ਦਾ ਯਤਨ ਕਰਦੇ ਨੇ ਮਹਾਰਾਜ, ਕਿ ਹੌਲੀ ਹੌਲੀ ਆਪਾਂ ਉਹਦੇ ਭਾਣੇ ਅਨੁਸਾਰ ਆਪਣੇ ਆਪ ਨੂੰ ਚਲਾਈਏ।